ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੇ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ, ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਹਾਂਜੀ, ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਧਿਆਨ ਦੇਣਾ ਜੀ ਕਿ ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ। ਜਦੋਂ ਪਹਾੜੇ ਮਨ ਚਿੱਤ ਵਿੱਚ ਦ੍ਰਿੜ ਹੋ ਜਾਂਦੇ ਹਨ ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਰਟਨ ਅਥਵਾ ਇਸੇ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਅਤੇ ਮਨਹੱਠ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ, ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਕਾਹਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਕੇਸਾਂ ਦਾ ਛੱਤ ਨਾਲ ਬੰਨਣਾ, ਮਨ ਦਾ ਧਿਆਨ ਕਿਸੇ ਰੋਸ਼ਨੀ 'ਤੇ ਧਰਨਾ, ਧਿਆਨ ਅੱਖਾਂ ਦੇ ਵਿਚਕਾਰ ਟਿਕਾਉਣਾ, ਇੱਕ ਲੱਤ 'ਤੇ ਖਲੋ ਕੇ ਸਿਮਰਨ ਕਰਨਾ ਆਦਿ, ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਮਨਹੱਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਹੱਠ ਕਰ ਮਰੈ ਨਾ ਲੇਖੈ ਪਾਵੈ, ਵੇਸ ਕਰੇ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ, ਹੱਠ ਨਿਗੁਰ ਕਰ ਕਾਇਆ ਛਿਜੈ, ਵਰਤ ਤਪਨ ਕਰ ਮਨ ਨਹੀਂ ਭੀਜੈ, ਰਾਮ ਨਾਮ ਸਰ ਅਵਰ ਨ ਪੂਜੈ। ਕਬੀਰ ਰਾਮ ਕਹਿਣ ਮੈਂ ਭੇਤ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸਵਾਰਥ ਅਥਵਾ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ, ਭੂਤ ਪ੍ਰੇਤ ਕਾਬੂ ਕਰਨ ਲਈ, ਭਲੇ ਭਲੇਰੇ ਵਣਨ ਲਈ, ਵਾਹ ਵਾਹ ਕਰਵਾਉਣ ਲਈ, ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਏ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਹਾਂਜੀ, ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸਵਾਰਥ ਲਈ, ਰਿੱਧੀਆਂ ਸਿੱਧੀਆਂ ਲਈ, ਭਲੇ ਭਲੇਰੇ ਬਣਨ ਲਈ, ਵਾਹ ਵਾਹ ਕਰਵਾਉਣ ਲਈ, ਹਉਮੈ ਨੂੰ ਪੱਠੇ ਪਾਉਣ ਲਈ ਜੇ ਕੀਤਾ ਜਾਏ ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਭਾਵੇਂ ਐਸੇ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਅਥਵਾ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੇ ਮਨ ਆਏ, ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਤ੍ਰਿਗ ਸਿੱਧੀ ਤ੍ਰਿਗ ਕਰਾ ਮਾਤ। ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਅਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਤਿਗੁਰ ਸੇਵੀਏ ਸਹਿਜ ਆਨੰਦਾ, ਹਿਰਦੈ ਆਏ ਵੁੱਠਾ ਗੋਬਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ, ਅੰਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ
मम्मी मम्मी कहिंदा है, तिवें जग्यासू ने भी गुरमंत्र दा सहज विच शांति नाल अदब नाल तै भावना विच प्यार नाल एकांत विच सिमरन करना है। हाँ जी, घर बार छड़न दी लोड़ नहीं, मन नू एकांत द्वारा सिमरन करना है। फिर दोहरा दे, ये महापुरखां दे बचना द्वारा एक मिसाल देती है कि जिस तरह निक्का बच्चा सहज नाल मां दे प्यार विच मम्मी मम्मी कहिंदा है, तिवें जिग्यासू ने भी गुरमंत्र दा सहज विच शांति नाल अदब नाल पै भावना विच प्यार नाल एकांत ना एकांत विच सिमरन करना है। एक क्रिया श्रद्धा भावनी ते प्यार नाल सहजे सहजे धीमी धीमी आवाज नाल गुरमंत्र दा रटन अथवा जाप करना है। वाहिगुरु अखर उते ध्यान टिकाउना है। हाँ जी, ध्यान किथे टिकाउना है? वाहिगुरु अखर उते ध्यान टिकाउना है। अते अपनी ही धीमी आवाज नू अपने कन्ना नाल सुनना है। इस तरह करन नाल मन दियां बिरतियां एक नुक्ते अथवा गुरमंत्र उते टिक दियां जानगियां, तथा अखां बंद होनगियां ता मन बाहरला असर नहीं लेगा। हाँ जी, अखां बंद करन दी लोड़ नहीं पेगी, अखां अपने आप बंद होनगियां ता मन बाहरला असर नहीं लेगा। जे वा गुरमंत्र दे रटन विच रुझी रहेगी, कन गुरमंत्र दी अपनी आवाज सुनगे, गुरु दे भाव भगत विच मन द्रव्या रहेगा। ध्यान देना जी कि ये चारे ज्ञान इंद्रे बड़े जरूरी हैं, कि इस तरह अपनी धीमी आवाज नू अपने कन्ना नाल सुनना है, वाहिगुरु अखर उत्ते ध्यान टिकाउना है। इस तरह करन नाल मन दियां बिरतियां एक नुक्ता अथवा गुरमंत्र उत्ते टिकदियां जानगियां, अखां बंद होनगियां, मन बाहरला असर नहीं लेगा। जेवा गुरमंत्र दे रटन विच रुझी रहेगी, कन गुरमंत्र दी अपनी आवाज सुनगे, गुरु दे भाव भगत विच मन द्रव्या रहेगा। सिमरन दा ए करतब गुरमुख प्यारियां दी संगत अथवा साध संगत विच सौखा हो जांदा है। हाँ जी, है बड़ा औखा कि अखां जेबा कन ते मन, सिमरन दा ए करतब गुरमुख प्यारियां दी संगत अथवा साध संगत विच सौखा हो जांदा है। हर का नाम त्याई है, सतसंगत मेल मिलाए, प्रभ का सिमरन साध के संग, गुण गोविंद नित गाई है, साध संग मिल त्याई है, मन तन प्रभु आराधी है, मिल साध समागे, साध संगत मन वसै, साच हर का नाव, मिल संगत मन नाम बसाई, मिल साध संगत पज केवल नाम, साध संग मिल नाम ते आवो, पूरन होवै काला। सिमरन लई मंत्र दी बाबत भी संगत विच कई भुलेखे प्रचलित हन, जिन्हां दी बाबत खोल के विचार करन दी लोड़ है। इस अस्थूल संसार विच मंत्र दा प्रगटावा अखरां बोली ते आवाज राही हुंदा है, पर साड़ी अस्थूल आवाज दे पिछे कोई सूखम आवाज है। हाँ जी, साड़ी अस्थूल आवाज दे पिछे कोई सूखम आवाज इनफेबल साउंड भी है। विज्ञानियां दी खोज अनुसार सारियां अस्थूल चीजां भिन्न भिन्न सूखम तत्तां दे समेल तो बनिया हुईयां हन जी। जेकर किसे अस्थूल चीज नू तोड़ी जाइए, ओ मोलीक्यूल्स एटम्स इलेक्ट्रॉन्स प्रोटोन्स दियां शक्लां विच बदलदी होई सूखम थर थराहट, हाँ जी, वाइब्रेशन ताई पहुंच जांदी है, जिस विचों अत सूखम धुनि या राग पैदा हुंदा है। हाँ जी, ए जो साउंड है ਇਹ ਵਾਈਬ੍ਰੇਸ਼ਨ ਤਾਂ ਹੀ ਪਹੁੰਚ ਜਾਂਦੀ ਹੈ ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ ਪ੍ਰਾਈਮਲ ਸਾਊਂਡ ਔਰ ਡਿਵਾਈਨ ਮਿਊਜ਼ਿਕ ਪੈਂਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ ਅਨਹਦ ਬਾਣੀ ਨਾਮ ਸ਼ਬਦ ਜਾਂ ਮਹਾਂਮੰਤਰ ਕਿਹਾ ਗਿਆ ਹੈ। ਇਹ ਅਨਹਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼ ਅਬੋਲ ਬੋਲੀ ਜਾਂ ਬਾਣੀ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਅਤੇ ਅਤੁੱਟ ਅਤੇ ਸਦੀਵੀ ਵਰਤ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿੱਚ ਇਸੇ ਅਨਹਦ ਧੁਨੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣਨ ਦਾ ਹੀ ਜ਼ਿਕਰ ਹੈ। ਜਹਾਂ ਬੋਲ ਤੈ ਅੱਛਰ ਆਵਾ ਜੈ ਅਬੋਲ ਤੈ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨ ਕੋਈ ਪਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਅਖਰੀ ਮੰਤਰ ਉਸ ਸੂਖਮ ਇਲਾਹੀ ਮੰਤਰ ਦਾ ਪ੍ਰਗਟਾਵਾ ਹੈ। ਜਦ ਇਹ ਅਖਰੀ ਮੰਤਰ ਸਤਿਗੁਰ ਤੋਂ ਪ੍ਰਾਪਤ ਹੁੰਦਾ ਹੈ ਤੇ ਇਸ ਨੂੰ ਫਿਰ ਗੁਰਮੰਤਰ ਕਿਹਾ ਜਾਂਦਾ ਹੈ। ਸਿਮਰਨ ਕਰਨ ਦੀ ਬਾਬਤ ਜਗਿਆਸੂਆਂ ਵਿੱਚ ਕਈ ਭੁਲੇਖੇ ਪਏ ਹੋਏ ਹਨ। ਪਹਿਲਾਂ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਏ। ਉਂਝ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿੱਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿੱਚ ਉਸ ਲਈ ਹਰੀ ਰਾਮ ਰੱਬ ਪਰਮੇਸ਼ਰ ਸਵਾਮੀ ਅੱਲਾ ਸਾਈਂ ਠਾਕੁਰ ਬੀਠਲ ਸਾਜਨ ਪ੍ਰੀਤਮ ਆਦਿ ਅਨੇਕ ਨਾਵਾਂ ਦਾ ਜ਼ਿਕਰ ਹੈ। ਇਹ ਸਾਰੇ ਨਾਮ ਕ੍ਰਿਤਮ ਹਨ, ਇਹ ਸਾਰੇ ਨਾਮ ਸਤਿਕਾਰਯੋਗ ਹਨ, ਪਰਮੇਸ਼ਰ ਦੇ ਲਿਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ। ਗੁਰਮੰਤਰ ਤੋਂ ਭਾਵ ਉਹ ਹੈ ਜੋ ਮੰਤਰ ਗੁਰੂ ਨੇ ਬਖਸ਼ਿਆ ਹੋਵੇ, ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ ਗੁਰੂ ਦੀ ਗ੍ਰੇਸ ਅਤੇ ਆਤਮਕ ਸ਼ਕਤੀ ਛੁਪੀ ਹੋਈ ਹੁੰਦੀ ਹੈ। ਗੁਰੂ ਖੁਦ ਅਣਡਿੱਠੇ ਤਰੀਕੇ ਨਾਲ ਸਹਾਇਤਾ ਅਗਵਾਈ ਬਖਸ਼ਿਸ਼ ਅਤੇ ਸਫਲਤਾ ਪ੍ਰਦਾਨ ਕਰਦਾ ਹੈ ਜੀ। ਗੁਰਮੰਤਰ ਸਿਰਫ ਅੱਖਰ ਹੀ ਨਹੀਂ ਹੁੰਦਾ ਬਲਕਿ ਇਸ ਦੀ ਅੰਤਰੀਵ ਤਹਿ ਵਿੱਚ ਗੁਰੂ ਦੀ ਸ਼ਕਤੀ ਅਤੇ ਗੁਰੂ ਦੀ ਬਖਸ਼ਿਸ਼ ਕੰਮ ਕਰਦੀ। ਹਾਂਜੀ, ਗੁਰਮੰਤਰ ਸਿਰਫ ਅੱਖਰ ਨਹੀਂ ਹੁੰਦਾ ਬਲਕਿ ਇਸ ਦੀ ਅੰਤਰੀਵ ਤਹਿ ਵਿੱਚ ਗੁਰੂ ਦੀ ਸ਼ਕਤੀ ਗੁਰੂ ਦੀ ਬਖਸ਼ਿਸ਼ ਕੰਮ ਕਰਦੀ ਹੈ। ਕਬੀਰ ਜੀ ਨੇ ਵੀ ਲਿਖਿਆ ਹੈ, ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ। ਉਸਨੂੰ ਦੋ ਅੱਖਰਾਂ ਵਾਲਾ ਰਾਮ ਮੰਤਰ ਉਸਦੇ ਗੁਰੂ ਰਾਮਾਨੰਦ ਨੇ ਦਿੱਤਾ ਸੀ। ਮੰਤਰ ਦਾ ਖਸਮ ਅਰਥਾਤ ਗੁਰੂ ਆਪਣੇ ਮੰਤਰ ਦੀ ਆਪੇ ਲਾਜ ਰੱਖਦਾ ਹੈ। ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ। ਹਾਂਜੀ, ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ। ਸਾਡਾ ਫਰਜ਼ ਹੈ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਟਨ ਕਰੀ ਚੱਲੀਏ। ਸਤਿਗੁਰੂ ਆਪ ਸਹਾਈ ਹੋ ਕੇ ਅਗਵਾਈ ਕਰਨਗੇ ਅਤੇ ਸਫਲਤਾ ਬਖਸ਼ਣਗੇ। ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਹਾਂਜੀ, ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਂਦ ਦਾ ਪ੍ਰਤੀਕ ਹੈ। ਉਦਾਹਰਣ ਵਜੋਂ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਂਦ ਸਣੇ ਉਸਦੇ ਗੁਣ ਔਗਣਾਂ ਦੇ ਅੱਖਰ ਮੋਹਨ ਵਿੱਚ ਸਮਾਈ ਹੋਈ ਹੈ, ਪਰ ਮੋਹਨ ਦੀ ਹਸਤੀ ਉਸਦੇ ਨਾਮ ਮੋਹਨ 'ਤੇ ਹੀ ਨਹੀਂ ਨਿਰਭਰ ਨਹੀਂ ਹੈ, ਸਗੋਂ ਮੋਹਨ ਅੱਖਰ ਤੋਂ ਬਗੈਰ ਵੀ ਉਸਦੀ ਅੱਖਰੀ ਹੋਂਦ ਅਡਰੀ ਹੋਂਦ ਕਾਇਮ ਹੈ। ਫਿਰ ਵੀ ਮੋਹਨ ਅੱਖਰ ਉਸਦੀ ਸਮੁੱਚੀ ਹੋਂਦ ਦਾ ਪ੍ਰਤੀਕ ਹੈ। ਇਸ ਲਈ कोई भी अखरां वाला मनोकल्पित मंत्र या सुनिया पढ़िया दस्या होया मंत्र मंत्र तो हो सकता है पर गुरमंत्र नहीं अखवा सकता। ऐसे मनोकल्पित मंत्र दे पिछे गुरु दी अगवाई मेहर असीस ते शक्ति कम नहीं कर दी। इसलिए ऐसे अपने आप मनोकल्पित या किसी होर दे दसे दिसाए मंत्र दा रटन गुरु दी शक्ति तो वांझा रहिंदा है ते सफल नहीं हो सकता। गुरमंत्र ता ओही है जो गुरु पंजा प्यारियां द्वारा अपनी मेहर नाल बख्शे। हां जी, गुरमंत्र ता ओही है जो गुरु पंजा प्यारियां द्वारा अपनी मेहर नाल बख्शे। उससे गुरमंत्र दे रटन जपन अभ्यास कमाई करन नाल ही कल्याण हो सकता है। साहिब मेरा सदा है दिसे शब्द कमाए। जिस तरह मां अपने बच्चे नू प्यार नाल याद करके मोहन कहंदी है ता उस दे प्यार दे शुभ इच्छावां दे वलवलियां दियां तरंगां मोहन दे हिरदे दे किंगरियां नू दूर दराडे जा टुंबदियां हन ते मां दे प्यार ते असीसां बच्चे नू पहुंच जांदियां हन। बच्चा भी मां दे प्यार दे जवाब ते वलवलियां वाइब्रेशन द्वारा मां नू वापस भेजदा है। इस तरह दोहां धिरां विचकार प्यार भावना दे सौदे हुंदे हन। ए वलवले जितने तीखण होणगे उतना ही डूंगा असर दूजे पासे हुंदा है जी, ते उतनी ही तीखणता विच दूजे पासियों जवाब मिलदा है। जिस तरह जद बेबे नानकी ने अपने वीर गुरु नानक देव साहिब जी नू तीखण प्यार दे वलवलियां नाल याद कीता, गुरु साहिब फौरन आ हाजिर होए। इसे तरह जद असी प्यार ते शरदा नाल वाहिगुरु जपदे हाँ तां गुरु दे हिरदे दे किंगरियां नू टुंबदे हाँ। हाँ जी, जद असी प्यार ते शरदा नाल वाहिगुरु जपदे हाँ ते गुरु दे हिरदे दे किंगरियां नू टुंबदे हाँ, गुरु भी उस प्यार दा जवाब उससे पद्धर उससे वेवलेंथ ते तीगन तीखणता हाँ जी उससे इंटेंसिटी ना वाले प्यार नाल मेहरा ते बख्शिशां ब्लैसिंग्स सानू भेजदा है। इसलिए गुरमंत्र दे जाप नाल सानू गुरु कोलों सिर्फ प्यार ते असीसां ही नहीं मिलदियां बल्कि साडे हिरदे विच गुरु दे इस प्यार ते असीसां दा सदका गुरु दे सारे गुण जिवें दया खिमा प्रेम खुशी रंग रस चाओ आदि सहज सुभाए प्रवेश हुंदे जांदे हन। इस तरह वाहिगुरु गुरमंत्र प्यारा ते रसदायक हुंदा जांदा है। साडे मन तन रोम रोम अंतशकरण विच गुरमंत्र डूंगा तस वस रस जांदा है ते सहजे सहजे गुरमंत्र दा ही रूप हो जाईदा है। जैसा सेवै तैसो होए कबीर तू तू करता तू हुआ मुझ में रहा न हूं जब आपा पर का मिट गया जत देखो तत तू। एक होर भुलेखा प्रचलित है कि शब्द या मंत्र नाल अगे पिछे कोई विश्लेषण एडजेक्टिव लगाए जाते हैं जिमें कि श्री वाहेगुरु सत नाम वाहेगुरु एक ओंकार वाहेगुरु आदि। कई बो अखरां वाले मंत्र दा अभ्यास भी करते हैं जिवें राधा कृष्ण सीता राम ओम शिवा जय गोबिंद जय गोपाल हरे कृष्ण आदि। कुछ मतां विच तां पंज शब्दां वाला मंत्र भी प्रचलित है। याद रखने वाली गल ए है कि ए गुरमंत्र केवल अखर नहीं हुंदा इस दे पिछे सूखम रूप विच गुरु दी अपनी होंद गुरु दी अपना आपा गुरु दी रूह जोत पिरम रस नदर करम छुपी हुंदी है। शरदा भावनी ते प्यार नाल गुरमंत्र दा अटुट अभ्यास करदियां करदियां सहजे इस गुरमंत्र वाहिगुरु दे अखर कुलदे खिरदे खिरदे सूखम रूप विच बदल के प्रकाश रूप तत् रूप रस रूप प्रेम रूप जीवन रों ਨਾਮ ਹੋ ਕੇ ਇਲਾਹੀ ਤਰੰਗਾ ਵਾਈਬ੍ਰੇਸ਼ਨ ਰੁਣ ਚੁਣ ਅਨਹਦ ਚੁਣਕਾਰ ਇਲਾਹੀ ਨਾਦ ਡਿਵਾਈਨ ਮਿਊਜ਼ਿਕ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨ ਮੈਂ ਨਾ ਹੈ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ ਤੇ ਇੱਕ ਅੱਖਰੀ ਮੰਤਰ ਹੀ ਘੁਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ। ਬਹੁਤੇ ਲਫ਼ਜ਼ਾਂ ਵਾਲਾ ਮੰਤਰ ਜਾਂ ਦਾ ਘਿਰਨਾ ਜਾਂ ਘੁਲਣਾ ਇਹ ਕਠਿਨ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ, ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ। ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਹਾਂਜੀ, ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਬੇਦ ਪੁਰਾਣ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ। ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਵੀ ਇਸ ਬਾਰੇ ਇਉਂ ਲਿਖਿਆ ਹੈ, ਮੰਤਰ ਛੋਟੇ ਤੋਂ ਛੋਟਾ ਚੰਗਾ ਹੈ। ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ, ਆਪਣੇ ਜੀਵਨ ਵਿੱਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਏ ਤਾਂ ਇਸ ਇੱਕੇ ਅੱਖਰ ਨਾਲ ਉਸਦਾ ਹੱਲ ਲੱਭੋ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਗੁਰਮੰਤਰ ਤਸ ਵਸ ਰਸ ਜਾਏ ਤੇ ਤੁਹਾਡੇ ਅਨੁਭਵ ਵਿੱਚ ਸੁਣਨ ਲੱਗ ਪਵੇ। ਤੁਹਾਡਾ ਆਪਾ ਜਾਂ ਹੋਂਦ ਵੀ ਇਸ ਅੱਖਰ ਵਿੱਚ ਸਮਾ ਜਾਏ। ਨਾਮ ਜਪਣ ਲਈ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਹੈ। ਚਾਲਾ ਗੇ ਉੱਠ ਨਾਮ ਜਪ ਨਿਸਬਾਸਰ ਆਰਾਧ। ਗੁਰਬਾਣੀ ਦੇ ਇਸ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ, ਪਰ ਨਾਲ ਹੀ ਪ੍ਰੇਰਣਾ ਕੀਤੀ ਗਈ ਹੈ ਨਿਸਬਾਸਰ ਆਰਾਧ। ਇਸੇ ਤਰ੍ਹਾਂ ਗੁਰਬਾਣੀ ਵਿੱਚ ਥਾਂ ਥਾਂ ਸਾਨੂੰ ਤਾਕੀਦੀ ਹੁਕਮ ਹੈ, ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉਠਤ ਬੈਠਤ ਸੋਭਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ। ਉਠਤ ਬੈਠਤ ਜਪਿਓ ਨਾਮ ਇਹ ਕਰਮ ਕਮਾਵੋ। ਅਰਥਾਤ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਹਾਂਜੀ, ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਇਹ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਅਰਥਾਤ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਸਿਮਰਨ ਅਭਿਆਸ ਦੀ ਇਹ ਕਾਲਨਾ ਅਤ ਕਠਿਨ ਹੈ, ਆਖਣ ਔਖਾ ਸਾਚਾ ਨਾਉ, ਪਰ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜੇ ਮਨ ਜੁੜਦਾ ਹੈ ਤੇ ਸਿਮਰਨ ਦੀ ਕਾਲਨਾ ਇਹ ਸੌਖੀ ਹੋ ਜਾਂਦੀ ਹੈ। ਕਿਹੜੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਵਕਤ ਖਾਂਦੇ ਪੀਂਦੇ ਸੌਂਦੇ ਜਾਗਦੇ। ਇਹ ਸਿਮਰਨ ਦੀ ਘਾਲਣਾ ਅਤ ਕਠਿਨ ਹੈ, ਪਰ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸਹਿਜੇ ਮਨ ਜੁੜਦਾ ਹੈ ਤੇ ਸਿਮਰਨ ਦੀ ਇਹ ਘਾਲਣਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰ ਰਸ ਆਵੇ ਗੋ, ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਬ ਕਰਮ ਪ੍ਰਗਟਦੇ ਹਨ ਤਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਜਿਗਿਆਸੂ ਦੀ ਆਤਮਾ ਜਾਗ ਪੈਂਦੀ ਹੈ। ਸਹਿਜ ਸੁਭਾਏ ਉਸਦਾ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ, ਉਹ ਵਡਭਾਗਾ ਹੋ ਜਾਂਦਾ ਹੈ। ਪੂਰਬ ਕਰਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸਿਮਰਨ ਦਾ ਇਹ ਕਰਤੱਵ ਬਾਹਰਮੁਖੀ ਸਰੀਰਕ ਤੇ ਮਾਨਸਿਕ ਕਿਰਿਆ ਹੈ, ਇਸ ਤੋਂ ਅੱਗੇ ਸਿਮਰਨ ਦੀ ਆਤਮਕ ਖੇਲ ਹੈ ਜੋ ਵਿਲੱਖਣ ਅਦਭੁਤ ਤੇ ਅਸ਼ਚਰਜ ਹੈ। ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ ਦੂਜਾ, ਲੇਖ ਨੰਬਰ 111। ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਸਿਮਰਨ ਦਾ ਪਹਿਲਾ ਭਾਗ ਪੜ੍ਹਿਆ ਗਿਆ ਸੀ, ਅੱਜ ਇਹ ਦੂਜਾ ਭਾਗ ਲੇਖ ਨੰਬਰ 111 ਸਿਮਰਨ ਦੇ ਵਿਸ਼ੇ 'ਤੇ ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀਆਂ ਨੇ 16 ਲੇਖਾਂ ਦੀ ਲੜੀ ਲਿਖੀ ਹੈ ਜੀ। ਆਪ ਜੀਆਂ ਨੇ ਅਤ ਗਾਖੜੀ ਖੇਲ ਖੇਲ ਕੇ ਸਵਾਸ ਸਵਾਸ ਸਿਮਰਨ ਕਰਕੇ ਜੋ ਆਪ ਜੀਆਂ ਨੂੰ ਅਨੁਭਵ ਪ੍ਰਾਪਤ ਹੋਏ, 132 ਲਿਖਤਾਂ ਪੰਜਾਬੀ ਵਿੱਚ ਲਿਖੀਆਂ ਹਨ ਜਿਨ੍ਹਾਂ ਦਾ ਹਿੰਦੀ ਵਿੱਚ ਤਰਜਮਾ ਹੋ ਚੁੱਕਿਆ ਹੈ, 5 ਲਿਖਤਾਂ ਸਪਿਰਚੁਅਲ ਰਾਈਟਿੰਗ ਇੰਗਲਿਸ਼ ਵਿੱਚ ਵੀ ਉਪਲਬਧ ਹਨ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਪਰਿਵਾਰਾਂ ਵਿੱਚ ਵੰਡੋ, ਬੱਚਿਆਂ ਨੂੰ ਪੜ੍ਹਾਓ, ਕਿਸੇ ਨੂੰ ਗਿਫਟ ਕਰੋ ਤਾਂ ਜੋ ਕਿਸੇ ਦੀ ਆਤਮਾ ਜਾਗ ਕੇ ਜਾਗ ਪਵੇ ਅਤੇ ਉਹ ਸਿਮਰਨ ਦੀ ਸੱਚੀ ਸੁੱਚੀ ਕਮਾਈ ਵੱਲ ਲੱਗ ਜਾਏ। ਸੋ ਮਹਾਂਪੁਰਖਾਂ ਨੇ ਇਹ ਬਹੁਤ ਵੱਡੀ ਦੇਣ ਹੈ, ਵਡਮੁੱਲੀਆਂ ਲਿਖਤਾਂ ਹਨ ਜੀ। 132 ਲਿਖਤਾਂ ਦੀ ਕੇਵਲ ਭੇਟਾ 130 13 ਕਿਤਾਬਾਂ ਦੇ ਸੈੱਟ ਵਿੱਚ ਬਾਹਰ ਗੁਰਬਾਣੀ ਵਿਚਾਰ ਦੇ ਸਟਾਲ 'ਤੇ ਉਪਲਬਧ ਹਨ ਜੀ। ਆਪ ਜੀ ਇਹਨਾਂ ਨੂੰ ਘਰ ਲਿਜਾ ਕੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।